ਤੇ ਖਾਰੀ ਜਦ ਸੀ ਭਖਾਰੀ ਦੇ ਤੇਤੋਂ ਮੰਗੇ ਜਦ ਉਹੀ ਤੇਤੋਂ ਮੰਗਿਆ ਗਾਹਾਂ ਦਿੱਤਾ ਫਿਰ ਆਪ ਦਾਦੀ ਬਣ ਗਿਆ ਤੈਨੂੰ ਦਾਦੀ ਨਹੀਂ ਕਹਿ ਰਿਹਾ ਇਹ ਨਹੀਂ ਕਹਿ ਰਿਹਾ ਮੈਂ ਉੱਥੇ ਲਿਆ ਕੇ ਦਿੱਤਾ ਬਾਈ ਦਾਦੀ ਮੈਂ ਨਹੀਂ ਦਾਦਾ ਮੈਂ ਨਹੀਂ ਹੈਗਾ ਉਹ ਲਿਆ ਕੇ ਦੇ ਰਿਹਾ ਕਿਸੇ ਤੋਂ ਮੰਗ ਕੇ ਫਿਰ ਕਹਿੰਦਾ ਮੈਂ ਦਾਦਾ ਗੱਲ ਇਹ ਹੈ ਫਿਰ ਦਾਦਾ ਬਣ ਗਿਆ ਤੂੰ ਤੂੰ ਇਹ ਗੱਲ ਨਹੀਂ ਕਹਿੰਦਾ ਮੈਂ ਦਾਦਾ ਮੰਗ ਕੇ ਲਿਆ ਮੈਨੂੰ ਦਾਦਾ ਨਾ ਕਹੋ ਦਾਦਾ ਦਾਦਾ ਇਹ ਕਹਿ ਸਭ ਕੋ ਦੇਵਣ ਹਾਰ ਇਹ ਕਹੋ ਆ ਨੀ ਕਿਹਾ ਆ ਨੀ ਗੱਲ ਕਹੀ ਇਹ ਕਹਿੰਦੇ ਨੀ ਕਹੀ ਬਈ ਜਿਹੜਾ ਇਹ ਨੀ ਕਹੀ ਤਾਂ ਬੇਈਮਾਨ ਹੈ ਝੂਠ ਬੋਲਿਆ ਆਪਣੀ ਇੱਜ਼ਤ ਬਣਾਉਂਦਾ ਪਲ ਬਣਾਉਂਦਾ ਮੈਂ ਦਾਦਾ ਸ਼ਰੀਕ ਖੁਦਾ ਦਾ ਬਣਦਾ ਪਰਮੇਸ਼ਰ ਦਾ ਸ਼ਰੀਕ ਬਣਦਾ ਵੱਡਾ ਕਹਾਉਂਦਾ
ਸੋਭ ਕਰੇ ਸੰਸਾਰ
ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਦੀ ਇੱਛਾ ਰੱਖਦਾ
ਕਹੂੰ ਮਹਾਰਾਜਨ ਤੇ ਛੀਨ ਛਿਤ ਲੈ ਤੋਂ
ਕਿਤੇ ਤਾਂ ਮਹਾਰਾਜਾ ਨੂੰ ਮਹਾਰਾਜੇ ਦਾਨ ਦੇ ਰਿਹਾ ਕਿਤੇ ਉਹਨਾਂ ਦੇ ਛਤਰ ਛਿਨ ਰਿਹਾ ਛਿਤ ਛਤਰ ਕਿਤੇ ਰਾਜਗੱਦੀ ਦੇ ਰਿਹਾ ਕਿਤੇ ਉਹ ਤੇ ਖੋ ਰਿਹਾ ਕੋਈ ਦੂਸਰਾ ਖੋ ਲੈਂਦਾ ਆ ਕੇ ਖੋਦਾ ਤਾਂ ਤੇਰੇ ਹੁਕਮ ਨਾਲ ਹੈ ਉਹ ਤਾਂ ਕਹਿੰਦਾ ਤੂੰ ਖੋ ਰਿਹਾ ਉਹ ਦੂਆ ਕਿਵੇਂ ਖੋਲੂ ਜਿੰਨਾ ਚਿਰ ਤੂੰ ਨੀ ਕਹਿੰਦਾ ਹੁਣ ਉਹ ਕਿਵੇਂ ਕਹਿਣ ਦਿੰਦਾ ਵੀ ਤੂੰ ਆ ਖੋਦਾ ਵੀ ਤੂੰ ਹੁਕਮ ਨਾਲੇ ਮਿਲੀ ਆ ਗੱਦੀ ਹੁਕਮ ਨਾਲੇ ਖੋਦੀ ਹੁਣ ਦੂਏ ਨੂੰ ਦੇਤੀ ਖੋ ਕੇ ਦੇਤੇ ਕਿਸੇ ਤੋਂ ਖੋ ਕੇ ਤੈਨੂੰ ਦੇਤੀ ਸੀ ਤੇ ਤੂੰ ਹੋ ਕੇ ਉਹਨੂੰ ਦੇਤੀ ਤੈ ਨਹੀਂ ਕੰਮ ਕੀਤਾ ਠੀਕ ਤੈ ਨਹੀਂ ਕੰਮ ਕੀਤਾ ਦੂਏ ਨੂੰ ਦੇਤੀ ਗੱਦੀ ਜਾਂ ਔਰੰਗਜ਼ੇਬ ਨੇ ਵਿਗਾੜ ਕੀਤਾ ਇਹਨਾਂ ਨੇ ਇਹ ਗੱਦੀ ਖੋ ਕੇ ਹੋਰ ਕਿਸੇ ਨੂੰ ਦੇਤੀ ਉਹ ਤਾਂ ਖੋਦਾ ਹੀ ਰਹਿੰਦਾ ਤਬੋ ਰਾਜ ਬਣਦਾ ਰਾਜੋ ਨਰਕ ਬਣਦਾ ਗੱਦੀ ਦੂਏ ਨੂੰ ਮਿਲ ਜਾਂਦੀ ਹੈ
ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ
ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਿਤੇ ਤਾਂ ਬੇਦ ਰੀਤ ਮੁਤਾਬਕ ਕੰਮ ਕਰਦਾ ਦੇਖੋ ਬੇਦ ਰੀਤ ਇੱਥੇ ਲੱਭਦਾ ਆ ਗਿਆ ਇਹ ਅਕਾਲ ਉਸਤਤ ਹੈ ਬੇਦ ਤੋਂ ਐਲਰਜੀ ਹੈ ਉਹ ਬੇਦ ਤੋਂ ਐਲਰਜੀ ਹੈ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਬੇਦ ਕੀ ਚੀਜ਼ ਹੈ ਉਹ ਬੇਦ ਤੇ ਤਾਂ ਉਲਟਾ ਹੈ ਪੰਡਤ ਦਾ ਧਰਮ ਬੇਦ ਵਾਲਾ ਧਰਮ ਤਾਂ ਅਸੀਂ ਸਥਾਪਿਤ ਕਰ ਰਹੇ ਹਾਂ ਸਮਰਥ ਸ਼ਾਸਤਰ ਬੇਦ ਤੋਂ ਤਾਂ ਉਲਟੇ ਹੈ ਪੰਡਿਤ ਪਾੜੀ ਬਾਟ ਕਿਹੜੀ ਬਾਟ ਪਾੜੀ ਬੇਦ ਤੋਂ ਉਲਟ ਬਾਟ ਪਾੜੀ ਹੈ ਬੇਦਾ ਮੈਂ ਨਾਮ ਉੱਤਮ ਬੇਦ ਵੀ ਤਾਂ ਨਾਮ ਉੱਤਮ ਹੈ ਉਹ ਸੋ ਸੁਣੇ ਨਹੀਂ ਫਿਰ ਜੋ ਬੇਤਾ ਲਿਆ ਬੇਦ ਕਦੇ ਕਹੋਵੰਤ ਝੂਠੇ ਝੂਠਾ ਜੋ ਨਾ ਵਿਚਾਰਾ ਸਿਮਰਤ ਸ਼ਾਸਤਰ ਜਿਹੜੇ ਨੇ ਬੇਦ ਤੋਂ ਉਲਟ ਨੇ ਇਹ ਉਲਟ ਨੇ ਬੇਦ ਤੋਂ ਇਹ ਤੋਂ ਬਾਟ ਪਾੜੀ ਹੋਈ ਆ ਉਹ ਬੇਦ ਤੇ ਲਿਆ ਕੇ ਖੜਾ ਕਰਦੇ ਹਾਂ ਅਸੀਂ ਵੈਦਿਕ ਧਰਮ ਹੈ ਸਾਡਾ ਉਹਦੇ ਵਿੱਚ ਵੀ ਕਿਹੜਾ ਵੈਦਿਕ ਵੇਦ ਦੇ ਵਿੱਚ ਚਾਰ ਪ੍ਰਕਾਰ ਦਾ ਗਿਆਨ ਆਯੁਰਵੈਦਿਕ ਨਾਲ ਸਾਡਾ ਕੋਈ ਸੰਬੰਧ ਨਹੀਂ ਉਹਨੇ ਵੇਦ ਦੇ ਵਿੱਚ ਟੂਣੇ ਡਾਂਬਲ ਨੇ ਕੀਤੇ ਹੋਏ ਸ਼ਕਤੀਆਂ ਪੈਦਾ ਕਰਨੀਆਂ ਰਾਤ ਆ ਗਿਆ ਜੱਗ ਵਗੈਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਸਾਡਾ ਸਿਰਫ ਉਹਦੇ ਨਾਲ ਸੰਬੰਧ ਹੈ ਜਿਹੜਾ ਆਤਮ ਗਿਆਨ ਵੇਦ ਵਿੱਚ
ਨਾਮ ਉੱਤਮ ਹੈ
ਨਾਮ ਉੱਤਮ
ਵੇਦਾਂ ਦਾ ਨਾਮ ਉੱਤਮ
ਉੱਤਮ ਨਾਮ ਹੈ ਜਿਹੜਾ ਚੈਪਟਰ ਉਹਦੇ ਨਾਲ ਸੰਬੰਧ ਹੈ ਸਾਡਾ ਬਾਕੀ ਸੰਸਾਰੀ ਗਿਆਨ ਹੋ ਚੁੱਕਾ ਤਿੰਨ ਤਰ੍ਹਾਂ ਦਾ ਸੰਸਾਰੀ ਗਿਆਨ ਉਹਦੇ ਵਿੱਚ
ਵਿਪਰੀਤ
ਕਹੂੰ ਬੇਦ ਰੀਤ ਕਿਤੇ ਤਾਂ ਤੂੰ ਬੇਦ ਰੀਤ ਦੇ ਵਿੱਚ ਹੈ ਬਿਲਕੁਲ ਕਿਤੇ ਉਹਦੇ ਵਿਪਰੀਤ ਹੈ ਉਹਦੇ ਵਿਪਰੀਤ ਰਾਕਸ਼ਿਸ਼ ਹੈ
ਕਹੂੰ
ਰਾਕਸ਼ਿਸ਼ ਕੌਣ ਅਸਲ ਚ ਰਾਕਸ਼ਿਸ਼ ਕੌਣ ਰਾਕਸ਼ਿਸ਼ ਅਸਲ ਚ ਉਹ ਹੈ ਜਿਹੜਾ ਬੇਦ ਰੀਤ ਤੇ ਵਿਪਰੀਤ ਹੈ ਵਿਪਰੀਤ ਤਾਂ ਫਿਰ ਸਮਰਥ ਸ਼ਾਸਤਰ ਹੈ ਬੇਦ ਰੀਤ ਤੇ ਉਲਟ ਤਾਂ ਸਮਰਥ ਸ਼ਾਸਤਰ ਨੇ ਪੰਡਿਤ ਨੇ ਬਾਟ ਪਾੜੀ ਹੈ ਤੇ ਪੰਡਿਤ ਹੋਇਆ ਰਾਕਸ਼ਿਸ਼ ਹੋਰ ਕੌਣ ਹੋਇਆ ਦੂਜੇ ਨੂੰ ਤਾਂ ਕਹਿੰਦਾ ਰਾਕਸ਼ਿਸ਼ ਜੇ ਦੂਜੇ ਨੂੰ ਪਹਿਲਾਂ ਕਹਿ ਦਈਏ ਨਾ ਇਹਨੇ ਜਿਹੜਾ ਆਪਣਾ ਧਰਮ ਬਣਾਇਆ ਜਿਹਨਾਂ ਨੇ ਉਹਨੂੰ ਨੀ ਮੰਨਿਆ ਉਹਨੂੰ ਰਾਕਸ਼ਿਸ਼ ਕਹਿਤਾ ਇਹ ਠੀਕ ਹੈ ਵੇਦ ਵਿੱਚ ਹੈਗਾ ਵੀ ਉਹ ਰਾਕਸ਼ਿਸ਼ ਉਹ ਹੈ ਅਸੁਰ ਉਹ ਹੈ ਜਿਹੜਾ ਪਰਮੇਸ਼ਰ ਦੀ ਸੁਰ ਨਾਲ ਸੁਰ ਦੀ ਬੁਲਾਉਂਦਾ ਸੱਚ ਦੀ ਤੇ ਸਿਮਰਤ ਸ਼ਾਸਤਰ ਕਹਿੰਦੇ ਸੱਚ ਨੂੰ ਸੁਰ ਮਲਾ ਹੀ ਖੜੇ ਨੇ ਸੱਚ ਤੋਂ ਬੇਸੁਰਾ ਤਾਂ ਇਹ ਕਰਦੇ ਨੇ ਅਸੁਰ ਉਹ ਹੈ ਜਿਹੜਾ ਸੱਚ ਨੂੰ ਸੁਰ ਦੂਜੇ ਪਾਸੇ ਕਰਦਾ, ਜਿਹੜਾ ਮਾਇਆ ਨਾਲ ਜੋੜਦਾ, ਮੂਰਤੀ ਪੂਜਾ ਕਰਦਾ, ਉਹ ਅਸੁਰ ਹੈ। ਆਪਦੇ ਬਜਾਏ ਦੂਜੇ ਨੂੰ ਅਸੁਰ ਕਰ, ਜਿਹਨਾਂ ਨੇ ਇਹਨਾਂ ਦੀ ਗੱਲ ਨਹੀਂ ਬੰਦੀ ਉਹਨਾਂ ਨੂੰ ਅਸੁਰ ਕਹਿਤਾ।
ਪਾੜੀ ਹੋਈ ਬਾਟ ਅਨੁਸਾਰ ਜਿਹੜੇ ਨਹੀਂ ਚੱਲੇ,
ਹਾਂ ਬਾਟ ਪਾੜੀ ਅਨੁਸਾਰ ਜਿਹੜੇ ਨਹੀਂ ਚੱਲੇ, ਜਿਹੜੇ ਕੱਢ ਗਏ ਵੀ ਇਹ ਰਸਤਾ ਨਹੀਂ ਅਸੀਂ ਚੱਲਣਾ, ਉਹਨਾਂ ਨੂੰ ਕਹਿੰਦੇ ਅਸੁਰ ਨੇ। ਪਤਾ ਸਾਡੇ ਨਾਲ ਸੁਣਨਾ ਸੁਰ ਬੁਲਾਓ, ਜਿਵੇਂ ਹੁਣ ਸਾਡੇ ਕਹਿ ਦੇਵੇ ਕੋਈ ਗੁਰਬਾਣੀ ਨੂੰ ਛੱਡੋ, ਸਾਡੀ ਸੁਣਨਾ ਪੰਥ ਦੀ ਸੁਣਨਾ ਸੁਰ ਬੁਲਾਓ, ਗੁਰਬਾਣੀ ਨੂੰ ਛੱਡ ਦੋ, ਕਿਵੇਂ ਛੱਡ ਦੇਣਗੇ ਸਿੱਖ? ਜਿਹੜਾ ਸਿੱਖ ਉਹ ਤਾਂ ਛੱਡਦਾ ਨੀ।
ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ,
ਕਹੂੰ ਬੇਦਰੀਤ ਕਹੂੰ ਦਾਸਿਓ ਵਿਪਰੀਤ ਕਹੂੰ ਤਿਰਗੁਣ ਅਤੀਤ। ਤਿਰਗੁਣ ਅਤੀਤ ਜਾਂ ਬੇਦਰੀਤ ਹੈ, ਤਿਰਗੁਣ ਅਤੀਤ ਹੋ ਜਾਂਦਾ। ਜੇ ਬੇਦਰੀਤ ਹੈ, ਜੇ ਗੁਰਬਾਣੀ ਵਾਲੀ ਰੀਤ ਹੈ ਬੇਦਰੀਤ ਹੈ, ਤਾਂ ਤਿੰਨਾਂ ਗੁਣਾਂ ਦੇ ਪਰੇ ਹੈ, ਤਰੇ ਗੁਣ ਮਿੱਟੇ ਖਾਈਏ
ਸਾਰ,
ਫਿਰ ਤਿਰਗੁਣ ਅਤੀਤ ਹੈ। ਕਹੂੰ ਸੁਰਗੁਣ ਸਮੇਤ ਹੋ, ਸੁਰਗੁਣ ਸਮੇਤ ਕਿਹਾ, ਸਰਗੁਣ ਸਮੇਤ ਨਹੀਂ ਕਿਹਾ ਹੋਇਆ।
ਸੁਰਗੁਣ ਸਮੇਤ
ਸਰਗੁਣ ਨਹੀਂ ਕਿਹਾ ਹੋਇਆ, ਸੁਰਗੁਣ ਕਿਹਾ ਹੋਇਆ। ਸਰਗੁਣ ਸਮੇਤ ਤਾਂ ਉਹੀ ਸਾਰੇ ਗੁਣ ਦੇ ਨਾਲ, ਦੇਵਤਿਆਂ ਵਾਲੇ ਗੁਣਾਂ ਦੇ ਸਮੇਤ ਹੋ, ਸੁਰਗੁਣ ਨਾ ਹੋਇਆ, ਦੇਵਤਿਆਂ ਵਾਲੇ ਗੁਣ, ਸੁਰ ਦੇਵਤੇ ਨੂੰ ਕਹਿੰਦੇ, ਦੇਵਤਿਆਂ ਵਾਲੇ ਗੁਣ ਭਗਤਾਂ ਵਾਲੇ ਗੁਣ ਨਹੀਂ ਹੁੰਦੇ, ਘਟੀਆ ਹੁੰਦੇ ਨੇ। ਤੂੰ ਚਿੱਤ ਦੇਵਤਾ ਨਾ, ਮਾਣਸ ਤੇ ਦੇਵਤੇ ਕੀ ਏ, ਮਾਣਸ ਤੇ ਦੇਵਤਾ ਕੀਤਾ ਨਾ, ਦੇਵਤੇ ਨੇ ਜੋ ਸਿੱਖ ਬਣਨ, ਉਹ ਜਿਹੜਾ ਪੁੱਠੇ ਰਸਤੇ ਜਾਂਦਾ ਉਹਨਾਂ ਦਾ ਸਿੱਖ, ਉਹ ਤਾਂ ਰਾਹ ਹੈ ਪੁੱਠਾ ਉਹਦਾ, ਤਾਂ ਉਹਨੇ ਤਾਂ ਸਿੱਖ ਬਣਨਾ ਨੀ। ਦੇਵਤਾ ਸਟੂਡੈਂਟ ਹੈ ਸਿਰਫ, ਸਟੂਡੈਂਟ ਕੌਣ ਹੈ? ਜਿਹੜਾ ਮਾਣਸ ਤੇ ਦੇਵਤਾ ਬਣਿਆ। ਭਾਈ ਦੇਵਤਾ ਦਾ ਜੋ ਪਹਿਲੀ ਕਲਾਸ ਵਾਲਾ ਹੈ, ਪਹਿਲੀ ਕਲਾਸ ਤੋਂ ਬਾਅਦ ਦੇਵਤੇ ਨੇ ਹੀ ਡਿਵੈਲਪ ਹੋ ਕੇ ਨਾ ਭਗਤ ਬਣ ਰਹੇ। ਭਗਤ ਵੱਡਾ ਹੈ, ਦੇਵਤਾ ਨਹੀਂ ਵੱਡਾ, ਤਾਂ ਹੀ ਕਿਹਾ ਭਗਤ ਬਰਾਬਰ ਔਰ ਨਾ
ਹੋਏ।
ਦੇਵਤੇ ਤਾਂ ਸਿੱਖ ਸਾਰੇ ਹੀ ਨੇ, ਦੇਵਤਾ ਤਾਂ ਮਾਮੂਲੀ ਗੱਲ ਹੈ, ਉਹ ਵੀ ਅੰਦਰ ਹੈ ਦੇਵ, ਤੇਰਾ ਚੇਤਾ ਉਹ ਦੇਵ ਹੈ, ਉਹਦਾ ਸੁਭਾਅ ਦੇਵਤੇ ਵਾਲਾ, ਦੂਏ ਦਾ ਨੁਕਸਾਨ ਨਹੀਂ ਕਰਨਾ, ਉਹ ਦੇਵ ਹੈ, ਬੁਰਾ ਨਹੀਂ ਸੋਚਣਾ, ਕਹਿੰਦਾ ਦੇਵ ਹੈ।
ਜਪ ਆਦਿ ਸੱਚ ਜੁਗਾਦਿ ਸੱਚ, ਆਦਿ ਸੱਚ ਜੁਗਾਦਿ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦਿ ਸੱਚ ਜੁਗਾਦਿ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆ ਸੱਚ ਜੁਗਾਦ ਸੱਚ।
ਕਹੂੰ ਪਏ ਕਿਨਰ ਪਸਾਜ ਕਹੂੰ ਪ੍ਰੇਤ ਹੋ,
ਕਹੂੰ ਜਛ ਕਧਰਵ
ਜਸ,
ਇਹ ਦੇਵ ਤੇ ਦੇਵ ਲੋਕ ਦੇ ਵਿੱਚ ਪੁਰਾਣੀਆਂ ਅਸਲ ਦੇ ਵਿੱਚ ਇਹ ਜਾਤਾਂ ਨੇ, ਆ ਜਿਹੜੀਆਂ ਜਾਤਾਂ ਇਹਨਾਂ ਨੇ ਬਾਅਦ ਚ ਬਣਾਈਆਂ ਨੇ, ਆ ਜਿਵੇਂ ਵਰਡ ਚਾਰ ਇਹ ਪਿੱਛੋਂ ਬਣਾਏ ਹੋਏ ਨੇ, ਪਹਿਲਾਂ ਇਹੀ ਹੁੰਦੇ ਸੀ, ਜਛ ਕਧਰਵ
ਕਿਨਰ
ਮੁਰਗ ਕਿਧਰ ਵਿਦਿਆਧਰ, ਯਾਨੀ ਕਿੱਤਾ ਵਾਚਕ ਨਾਂ ਸੀ, ਗਣ ਜੱਛ ਅਪੱਛਰ ਨ੍ਰਿਤ ਦਿਖਾਵੇ, ਜੱਛ ਸੀਗੇ ਨੱਚਣ ਵਾਲੇ, ਗੰਧਰਵ ਰਾਗੀ ਵਜਾਉਣ ਵਾਲੇ, ਸਾਜ ਵਜਾਉਣ ਵਾਲੇ, ਸਿਰਫ ਕਿੱਦਣ ਗਾਉਣ ਵਾਲੇ ਸੀ, ਸਾਜ ਵਜਾਉਣ ਵਾਲੇ ਸਿਰਫ ਸਾਜ ਵਜਾਉਂਦੇ ਸੀ, ਗਾਉਣ ਵਾਲੇ ਗਾਉਂਦੇ ਸੀ, ਨੱਚਣ ਵਾਲੇ ਨੱਚਦੇ ਸੀ, ਹੁੰਦੇ ਸੀ ਧਾਰਮਿਕ ਦੇ ਉਹ ਜਿਹੜੇ ਗਾਇਨ ਚੇਲੇ ਗਾਇਨ ਚੇਲੇ ਨੇ ਚਿਲਗੁਰ ਪੈਰ ਹਿਲਾਏ ਰਾਜਧਾਰੀ ਜਿਹਨੂੰ ਦੱਸੀ ਹੈ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਪਰ ਉਹ ਨੱਚਦੇ ਵੀ ਸੀ ਗਾਉਂਦੇ ਵੀ ਸੀ ਸਾਜ ਵੀ ਵੱਜਦੇ ਸੀ ਧਰਮ ਦਾ ਹੀ ਪ੍ਰਚਾਰ ਹੁੰਦਾ ਧਰਮ ਦੀ ਕਥਾ ਕਹਾਣੀਆਂ ਸੁਣਾਉਂਦੇ ਸੀ ਪਹਿਲਾਂ ਤਾਂ ਸੁਣਾਉਂਦੇ ਸੀਗੇ ਕੁਛ ਇਹੋ ਜਿਹਾ ਲਿਖਿਆ ਹੋਇਆ ਹੌਲੀ ਹੌਲੀ ਫਿਰ ਰਾਜਿਆਂ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗ ਗਏ ਉਹਨਾਂ ਦੀ ਵਡਿਆਈ ਉਹ ਕਰਨ ਲੱਗ ਗਏ ਡਿੱਗਦਾ ਜਿਹੜਾ ਹੈ ਨਾ ਸਤਰ ਥੱਲੇ ਡਿੱਗ ਜਾਂਦਾ ਹੁੰਦਾ ਜਿਵੇਂ ਪਹਿਲਾਂ ਛੇਵੇਂ ਪਾਤਸ਼ਾਹ 12 ਜਿਹੜੀਆਂ ਗੁਰਬਾਣੀ ਚ ਨੇ ਉਹ ਸ਼ੁਰੂ ਕੀਤੀਆਂ ਸੀ ਉਡੂਟ ਪਟਾਂਗੇ ਗਾਈ ਜਾਂਦੇ ਨੇ ਜਾਂ ਤੇਰੇ ਢਾਡੀ ਆਪਣੇ ਐਵੇਂ ਆਪਣੀਆਂ ਹੀ ਜਾਂ ਗੁਰੂਆਂ ਦੀਆਂ ਇਤਿਹਾਸ ਦੀਆਂ 12 ਇਹ ਨਹੀਂ ਸੀ ਇਹ ਬਣਾ ਸੀਗਾ ਗੁਰੂ ਘਰ ਚ ਇਤਿਹਾਸ ਬਣਾ ਢਾਡੀ ਨਾਨਕ ਆਪ ਨੂੰ ਢਾਡੀ ਦਾ ਨੀ ਜਾਤ ਹੋਰ ਉੱਤਮ ਜਾਤ ਕਹੇ ਜਿਹੜਾ ਹਰਜਸ ਕਰਦਾ ਉਹ ਢਾਡੀ ਜਿਹੜਾ ਹਰਜਸ ਨਹੀਂ ਕਰਦਾ ਢਾਡੀ ਨਹੀਂ ਹਰਜਸ ਕਰਨ ਵਾਲੀ ਢਾਡੀ ਦੂਜਾ ਨਹੀਂ
ਗਾਵੇ ਗੁਣਾ ਪਾਰ ਕਹੂੰ ਜੱਛ ਗੰਧਰਵ ਉਰਗ ਕਹੂੰ ਵਿਦਿਆਧਰ
ਕਹੂੰ ਵਿਦਿਆਧਰ ਵਿਦਿਆ ਵਿਦਵਾਨ ਵਿਦਿਆਧਰ ਵਿਦਿਆ ਪੜਨ ਵਾਲੇ
ਕਹੂੰ ਪਏ ਕਿੰਨਰ ਪਿਸਾਜ ਕਹੂੰ ਪ੍ਰੇਤ ਹੋ
ਕਿਤੇ ਕਿੰਨਰ ਹੈ ਤੂੰ ਯਾਨੀ ਕਿੰਨਰ ਦੇ ਵਿੱਚ ਵੀ ਉਹੀ ਆਤਮਾ ਹੈ ਉਹੀ ਹੁਕਮ ਹੈ ਯਾਨੀ ਉਹੀ ਸ਼ਬਦ ਹੈ ਉਹਨੂੰ ਸਿੱਖਿਆ ਦੇਣ ਵਾਲਾ ਅੰਤਰ ਆਤਮਾ ਦੀ ਆਵਾਜ਼ ਸਾਰਿਆਂ ਦੇ ਵਿੱਚ ਹੀ ਹੈ ਸਿੱਖਿਆ ਦੇਣ ਵਾਲਾ ਵੀ ਉਹੀ ਹੈ ਤੇ ਆਤਮਾ ਵੀ ਉਹੀ ਹੈ ਆਤਮਾ ਤਾਂ ਸਾਰੇ ਇੱਕੋ ਹੀ ਆਤਮਾ ਦਾ ਮੂਲ ਇੱਕ ਹੈ ਆਤਮਾ ਦੇ ਵਿੱਚ ਗੁਣ ਔਗਣ ਵੱਧ ਘੱਟ ਹੋ ਸਕਦੇ ਨੇ ਪਾਣੀ ਧਰਤੀ ਚੋਂ ਨਿਕਲਣ ਵਾਲਾ ਪਾਣੀ ਹੈ ਕਿਸੇ ਧਰਤੀ ਦਾ ਪਾਣੀ ਖਾਰਾ ਹੈ ਕਿਤੇ ਕੌੜਾ ਹੈ ਕਿਤੇ ਮਿੱਠਾ ਉਹ ਥੋੜਾ ਫਰਕ ਹੈ ਕਹਿੰਦੇ ਉਹਨੂੰ ਪਾਣੀ ਹੋਣੇ ਸਾਰੇ ਉਹ ਜੀ ਕੋਈ ਮਿਲਾਵਟ ਹੈ ਜੇ ਔਗਣਾਂ ਦੀ ਤਾਂ ਮਿਲਾਵਟ ਹੈ ਜ਼ਰੂਰ ਔਗਣਾਂ ਦੀ ਮਿਲਾਵਟ ਕਰਕੇ ਆਤਮਾ ਦੇ ਉੱਤੇ ਫਰਕ ਪਿਆ ਹੋਇਆ ਮਾਇਆ ਦਾ ਪ੍ਰਭਾਵ ਪਿਆ ਹੋਇਆ ਕਹਿੰਦੇ ਮਾਇਆ ਦੇ ਪ੍ਰਭਾਵ ਕਰਕੇ ਫਰਕ ਹੈ ਵੈਸੇ ਆਤਮਾ ਮੂਲ ਦੇ ਵਿੱਚ ਆਤਮਾ ਇੱਕੋ ਹੀ ਹੈ ਪਵਿੱਤਰ ਹੋ ਕੇ ਆਤਮਾ ਸਭ ਇੱਕੋ ਹੀ ਨੇ
ਕਹੂੰ ਹੋਏ ਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ
ਕਿਤੇ ਤੂੰ ਹਿੰਦੂ ਧਰਮ ਨੂੰ ਤਿਆਰ ਕੀਤਾ ਹੋਇਆ ਇਹ ਆਤਮਾ ਨੇ ਕੀਤਾ ਹੋਇਆ ਨਾ ਗਲਤ ਆਤਮਾ ਨਹੀਂ ਆਉਂਦੀ ਇੱਥੇ ਗਾਇਤਰੀ ਕੋ ਗੁਪਤ ਜਪਿਓ ਗਾਇਤਰੀ ਦਾ ਪਾਠ ਗੁਪਤ ਕਰਦੇ ਹੁੰਦੇ ਨੇ ਦੂਏ ਨੂੰ ਨਾ ਸੁਣੇ ਗੁਪਤ ਮਤਲਬ ਇਹ ਗਾਇਤਰੀ ਮੰਤਰ ਦਾ ਪਾਠ ਜਪਦਾ ਹੁਣ ਗਾਇਤਰੀ ਜਗ੍ਹਾ ਸਾਡੇ ਮੂਲ ਮੰਤਰ ਦਾ ਪਾਠ ਜਪਣ ਲੱਗ ਗਿਆ ਕੋਈ ਹੋਰ ਸ਼ਬਦ ਜਪਣ ਲੱਗ ਗਿਆ ਇਹ ਖੰਡਨ ਕੀਤਾ ਹੋਇਆ ਅਸਲ ਚ ਖੰਡਨ ਕੀਤਾ ਨਹੀਂ ਤਾਂ ਗਾਇਤਰੀ ਦਾ ਵੀ ਲਫ਼ਜ਼ ਤਾਂ ਗਾਇਤਰੀ ਦੇ ਵੀ ਠੀਕ ਨੇ ਜੇ ਉਹ ਗਲਤ ਹੈ ਤਾਂ ਸਾਡੇ ਵਾਲਾ ਵੀ ਗਲਤ ਹੈ ਇਹਨਾਂ ਨੇ ਕੰਮ ਹੀ ਰੱਖਿਆ ਸਾਧਾ ਸ਼ਬਦ ਦੂਏ ਬਦਲਦੇ ਨਾ ਜੀ ਹੁਣ ਤਾਂ ਅਸੀਂ ਗੁਰਬਾਣੀ ਜਪਦੇ ਹਾਂ ਗਾਇਤਰੀ ਤਾਂ ਜਪਦੇ ਨਹੀਂ ਪਖੰਡਵਾਦ ਉਬਾਲ ਲਿਆ ਉਹ ਜਿਵੇਂ ਇੱਕੋ ਮਠਿਆਈ ਬਣਾਉਂਦੇ ਨੇ ਉਸੇ ਉਹ ਰੰਗ ਬਦਲ ਦਿੰਦੇ ਨੇ ਉਹਦਾ ਵਿਆਹ ਚ ਨੀ ਬਣਾਉਂਦੇ ਇੱਕੋ ਹੀ ਚੀਜ਼ ਦੇ ਪਾੜ ਕੇ ਬਣਾਉਂਦੇ ਨੇ ਉਹਨਾਂ ਦਾ ਰੰਗ ਬਸ ਅੱਡ ਅੱਡ ਕਰ ਦਿੰਦੇ ਇਹ ਰੰਗ ਹੋਰ ਦੇ ਲਿਆ ਇਹ ਜਿਹੜੇ ਛਾਤਰ ਲੋਕ ਉਹਨਾਂ ਨੇ ਇਹੋ ਜਿਹਾ ਕੰਮ ਕਰਦੇ ਹੁੰਦੇ
ਕਹੂੰ ਹੋਏ ਕਿ ਤੁਰਕਾ ਪੁਕਾਰੇ ਵਾਂਗ ਦੇ ਤੋ
ਕਿਤੇ ਤੁਰਕ ਹੋ ਗਏ ਤੂੰ ਉੱਚੀ ਪੁਕਾਰ ਪੁਕਾਰ ਕੇ ਵਾਂਗ ਦਿੰਦੇ ਨੇ ਨਾ ਅਸਲ ਤਾਂ ਉਹ ਦਿੰਦੇ ਨੇ ਵੀ ਬੇੜਾ ਹੋ ਗਿਆ ਆਪਣੇ ਆਦਮੀ ਨੂੰ ਸੱਦਣ ਵਾਸਤੇ ਅਜਾਨ ਕਹਿੰਦੇ ਨੇ ਉਹਨੂੰ ਆਪਾਂ ਵਾਂਗ ਕਹਿੰਦੇ ਉਹ ਅਜਾਨ ਕਹਿੰਦੇ ਨੇ
ਕਹੂੰ ਕੋਕ ਕਾਬ ਹੋਏ ਕਹਿ ਪ੍ਰਾਣ ਕੋ ਪੜਤ ਮਤ ਕਤੂ ਕਰਾਣ ਕੋ ਨਿਦਾਨ ਜਾਣ ਲੇ ਤੋ
ਹੁਣ ਕੋਕ ਆ ਗਿਆ ਇੱਥੇ
ਕੋਕ ਕਾਬ
ਇਹ ਅਕਾਲ ਉਸਤ ਮੰਨਦੇ ਨੇ ਉਹ ਬਾਣੀ ਹੈ ਇੱਥੇ ਕੋਕ ਦੀ ਗੱਲ ਕਿਉਂ ਕਰਤੀ ਦਸਮ ਪਾਤਸ਼ਾਹ ਨੇ ਇੱਥੇ ਵੀ ਤਾਂ ਕੋਕ ਸ਼ਾਸਤਰ ਦੀ ਗੱਲ ਹੈ ਕਿਤੇ ਕੋਕ ਕਾਬ ਤਾਂ ਪੜਦੇ ਕੋਕ ਦੀ ਕਹਾਣੀ ਅੱਗੇ ਦੋ ਤਿੰਨ ਵਾਰ ਆਉਣਾ ਹੈ ਕੋਕ ਦੀ ਗੱਲ ਕਿਤੇ ਕੋਕ ਕਾਬ ਪੜਦਾ ਤੂੰ ਕੋਕ ਸ਼ਾਸਤਰ ਨੂੰ
ਕੋਕ ਕਾਬ ਹੋਏ ਕਿ ਪ੍ਰਾਣ ਕੋ ਪੜਤ ਮਤ
ਪੁਰਾਣਾ ਦੀ ਮੱਤ ਪੁਰਾਣਾ ਦੇ ਵਿੱਚ ਇਹ ਸਾਰੇ ਪੁਰਾਣਾ ਦੀਆਂ ਮੱਤਾਂ ਨੇ 18 ਪੁਰਾਣ ਕੋਕ ਦਾ ਵੀ ਇੱਕ ਵਿੱਚ ਉਹਦੇ ਹੈ
ਚੈਪਟਰ
ਹੈ ਪ੍ਰਾਣ ਕੋ ਪੜਤ ਮੱਤ ਪ੍ਰਾਣ ਦੀ ਮੱਤ ਹੈ ਇਹਦੇ ਇਸ਼ਾਰੇ ਆਦਿ ਦੇ ਵਿੱਚ ਵੀ ਨੇ ਆਦਿ ਬਾਣੀ ਸ਼ੈਲੀ ਗੱਲ ਕੋਕ ਦੀ ਉਹ ਕੀਤੀ ਹੋਈ ਹੈ ਕੰਮ ਹੈ ਰੂਪ ਹੈ ਦੋਸਤੀ ਭੁੱਖੇ ਸਾਡੇ ਗੰਢ ਕੋਕ ਦੀ ਗੱਲ ਹੈ ਰੂਪੇ ਕੰਮ ਹੈ ਦੋਸਤੀ ਭੁੱਖੇ ਸਾਡੇ ਗੰਢ ਦੋ ਸੱਚਾਈਆਂ ਨੇ ਰੂਪ ਔਰ ਕੰਮ ਤੁਸੀਂ ਸੱਚਾਈ ਕਿਸੇ ਤੇ ਨਹੀਂ ਮੁਨਕਰ ਹੋ ਸਕਦੇ ਦੋਸਤੀ ਦਾ ਪਤਾ ਦੋ ਸੱਚਾਈਆਂ ਦੋ ਸੱਚਾਈਆਂ ਨੇ ਇੱਕ ਦੂਏ ਦੀ ਇੱਕ ਦੂਏ ਵੱਲ ਖਿੱਚ ਹੈ ਆਕਰਸ਼ਣ ਐਡਾ ਬੜਾ ਸ਼ਕਤੀ ਹੈ ਕਿ ਮਤ ਮਾਰ ਨਹੀਂ ਪਈ ਆਦਮੀ ਜਿਹੜੀ ਆਦਮੀ ਦੀ ਮਤ ਮਾਰ ਕੇ ਆਪਣੇ ਚੁੰਗਲ ਦੇ ਵਿੱਚ ਸ਼ਕਤੀ ਨਿਕਲ ਨਹੀਂ ਦਿੰਦੀ ਉਹਨੂੰ ਇਗਨੋਰ ਕਰਦੇ ਹੋ ਤੁਸੀਂ ਇਗਨੋਰ ਦੁਸ਼ਮਣ ਦੀ ਤਾਕਤ ਨੂੰ ਜਿਹੜਾ ਇਗਨੋਰ ਕਰਦਾ ਮਰ ਜਾਂਦਾ ਦੁਸ਼ਮਣ ਦੀ ਤਾਕਤ ਨੂੰ ਡੀਪਲੀ ਸਟੱਡੀ ਕਰਨਾ ਚਾਹੀਦਾ ਇਹ ਸਾਰੇ ਸਾਡੇ ਵਕਾਰ ਦੁਸ਼ਮਣ ਨੇ ਦੁਸ਼ਮਣ ਦੀ ਜਿਹੜੀ ਤਾਕਤ ਹੈ ਨਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਦੀ ਤਾਕਤ ਨੂੰ ਫਾਲਤੂ ਜੇ ਸ਼ੇਰ ਦਾ ਦੁਸ਼ਮਣ ਹੈ ਤਾਂ ਉਹਨੂੰ ਸਵਾ ਸ਼ੇਰੇ ਬਣਨਾ ਚਾਹੀਦਾ ਕਹਿੰਦੇ ਨੇ ਨਾ ਜੇ ਗਿੱਦੜ ਮਾਰ ਜਾਈਏ ਤੇ ਸ਼ੇਰ ਦਾ ਸਮਾਨ ਲੈ ਕੇ ਜਾਈਦਾ ਕਹਿੰਦੇ ਕਿਉਂ ਕਹਿੰਦੇ ਕੀ ਪਤਾ ਜੰਗਲ ਦੇ ਮੂਹਰੇ ਸ਼ੇਰ ਨਿਕਲਿਆ ਵੀ ਫਿਰ ਤੁਹਾਨੂੰ ਨੀ ਕਰਨ ਆਉਣ ਦੇਣਾ ਉਹਨੇ ਸ਼ਿਕਾਰ ਕੱਢਣ ਜਾਈਏ ਗਿੱਦੜ ਦਾ ਤੇ ਸ਼ੇਰ ਦਾ ਸਮਾਨ ਲੈ ਕੇ ਜਾਈਦਾ ਸਿਆਣੇ ਤਾਂ ਇਹ ਕਹਿੰਦੇ ਨੇ ਤੇ ਚੱਲਿਓ ਤੁਸੀਂ ਨੱਥ ਪਾਉਣ ਬਕਾਰਾਂ ਦੇ ਧਰਮ ਦਾ ਕੀ ਮਤਲਬ ਹੈ ਧਰਮ ਦਾ ਮਤਲਬ ਬਕਾਰਾਂ ਨਾਲ ਲੜਨਾ ਨੱਥ ਪਾਉਣੀ ਸਟੱਡੀ ਤੁਸੀਂ ਉਹਨਾਂ ਨੂੰ ਕਰਦੇ ਨੀ ਤੁਸੀਂ ਸਾਜਰੇ ਨੱਥ ਪਾ ਲਓਗੇ ਉਹਨਾਂ ਦੇ ਇਹਨਾਂ ਲੋਕਾਂ ਨੂੰ ਧਰਮ ਦੇ ਕੋਈ ਮਤਲਬ ਹੀ ਨਹੀਂ ਨਾ ਇਹ ਧਰਮ ਜਾਣਦੇ ਨੇ ਨਾ ਇਹਨਾਂ ਨੂੰ ਪਤਾ ਧਰਮ ਹੁੰਦਾ ਕੀ ਹੈ ਨਾ ਇਹਨਾਂ ਨੇ ਧਾਰਮਿਕ ਬਣਨਾ ਉਹਦਾ ਚੈਪਟਰ ਨਹੀਂ ਧਰਮਿਕ ਬਣਨ ਵਾਲਾ ਤਾਂ ਇਹ ਤਾਂ ਸਲਾਹਾਂ ਦਿੰਦੇ ਨੇ ਸਾਨੂੰ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਜਿਹੜੇ ਪਹਾੜ ਤੇ ਚੜ ਰਹੇ ਨੇ ਨੇੜੇ ਗਏ ਹੋਏ ਨੇ ਜਿਹੜੇ ਨੇੜੇ ਗਏ ਨੇ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਆਪ ਇਹਨਾਂ ਨੇ ਚੜ੍ਹਨਾ ਹੀ ਨਹੀਂ ਆਪ ਪਿੱਠ ਕਰੀ ਖੜੇ ਨੇ ਤੁਸੀਂ ਉਹਨਾਂ ਨੂੰ ਸਲਾਹਾਂ ਕੀ ਦਿੰਦੇ ਹੋ ਆਪ ਦੇਖੋ ਚੜ੍ਹ ਕੇ ਥੋੜਾ ਜਾ ਤੁਸੀਂ ਫਿਰ ਤੁਹਾਨੂੰ ਪਤਾ ਲੱਗੇ ਉਹ ਜਿਹੜਾ ਆਪ ਚੜ ਰਹੇ ਆ ਤਾਂ ਸਹੀ ਉਹ ਤਾਂ ਦੂਏ ਨੂੰ ਗੱਲ ਕਹੇ ਥੱਲੇ ਵਾਲੇ ਨੂੰ ਉਹ ਜਿਹੜਾ ਨੇੜੇ ਖੜਾ ਹੈ ਚੜਿਆ ਹੋਇਆ ਉਹਨੂੰ ਤੁਸੀਂ ਸਲਾਹਾਂ ਦਿੰਦੇ ਆਪ ਤੁਹਾਡੀ ਪਿੱਠ ਕਰੀ ਹੋਈ ਹੈ ਉਧਰ ਨੂੰ ਇਹਨਾਂ ਦੀ ਗੱਲ ਸੁਣੇ ਕੌਣ ਕਿਉਂ ਸੁਣੇ ਇਹਨਾਂ ਦੀ ਗੱਲ ਕੀ ਅਧਿਕਾਰ ਹੈ ਇਹਨਾਂ ਨੂੰ ਗੱਲ ਕਹਿਣ ਸਮਝ ਨਹੀਂ ਆਉਂਦੀ ਵੀ ਅਧਿਕਾਰ ਕੀ ਹੈ ਇਹਨਾਂ ਨੂੰ ਗੱਲ ਕਹਿਣ ਕਿਸ ਬੇਸ ਤੇ ਗੱਲ ਕਹਿ ਰਹੇ ਨੇ ਧਾਰਮਿਕ ਬੰਦੇ ਜਾਂ ਇਹ ਧਾਰਮਿਕ ਬੰਦੇ ਹੀ ਨਹੀਂ ਧਾਰਮਿਕ ਬੰਦਿਆਂ ਨੂੰ ਸਲਾਹ ਕਿਉਂ ਦੇ ਰਹੇ ਨੇ ਡਾਕਟਰ ਨੂੰ ਸਲਾਹ ਦੇ ਰਿਹਾ ਕੋਈ ਅਨਪੜ੍ਹ ਆਦਮੀ ਜਿਹੜਾ ਆਪ ਰੋਗੀ ਹੈ ਉਹ ਡਾਕਟਰ ਨੂੰ ਸਲਾਹ ਦੇ ਰਿਹਾ ਬਹੁਤ ਵਧੀਆ ਡਾਕਟਰ ਨੂੰ ਕੋਈ ਸਲਾਹ ਦੇਵੇ ਰੋਗੀ ਆਪ ਨੂੰ ਦੁਨੀਆਂ ਭਰ ਦੇ ਰੋਗ ਚਿੰਬੜੇ ਹੋਣ ਇਹ ਉਹਨਾਂ ਦੀ ਇਹ ਗੱਲ ਆਪਣਾ ਦੇਸ਼ ਚੁੱਲੂ ਪਰ ਪਾਣੀ ਤੇ ਰਹਿੰਦੇ ਜੇ ਗੰਗਾ ਨਹੀਂ ਇਹ ਉਹਨੇ ਆਪ ਦਾ ਕੋਲ ਕੁਛ ਵੀ ਨਹੀਂ ਨਾ ਇਹਨਾਂ ਨੇ ਧਰਮ ਧਾਰਨ ਕਰਨਾ ਨਾ ਉਧਰ ਨੂੰ ਜਾਣਾ ਨਾ ਕੋਈ ਗੱਲ ਹੈ ਨਾ ਬਾਤ ਹੈ ਸਲਾਹ ਦੇ ਰਹੇ ਨੇ ਉਹਨਾਂ ਨੂੰ ਜਿਹੜੇ ਕਿਤੇ ਅਦਬ ਜਦ ਤੁਰੇ ਹੋਏ ਨੇ ਪਹਿਲਾਂ ਤੁਰੇ ਹੋਇਆਂ ਦੇ ਮਗਰ ਤੁਰੇ ਹੋਏ ਨੇ ਕੁਝ ਸੁਣਿਆ ਵੀ ਹੋਇਆ ਅਗਲਿਆਂ ਦੇ ਪਹਿਲਿਆਂ ਤੇ ਜਿਹਨਾਂ ਨੇ ਮਗਰ ਲੱਗ ਕੇ ਤੁਰੇ ਨੇ ਉਹ ਵੀ ਤਾਂ ਗੁੱਥੀ ਗਈ
ਕਹੂੰ ਕੋਕ ਕਾਬ ਹੋਏ ਕਹਿ ਪ੍ਰਾਣ ਕੋ ਪੜਤ ਮਤ
ਕਿਤੇ ਕੋਕ ਕਾਬ ਹੋ ਕੇ ਕੋਕ ਦਾ ਕਵੀ ਹੋ ਕੇ ਪੁਰਾਣਾ ਦੀ ਮਤ ਪੜਦ
ਕਤਹੂੰ ਕੁਰਾਨ ਨਿਦਾਨ ਜਾਣ ਲੇਤ ਹੋ
ਕਤਹੂੰ ਕੁਰਾਨ ਕਿਤੇ ਕੁਰਾਨ ਨੂੰ ਦੇ ਭੇਦ ਨੇ ਜਿਹੜੇ ਕੁਰਾਨ ਦੇ ਭੇਦ ਉਹਨਾਂ ਨੂੰ ਸਮਝ ਰਹੇ ਮੁਸਲਮਾਨ ਹੋ ਕੇ
ਕਹੂੰ ਵੇਦ ਰੀਤ ਕਹੂੰ ਤਾਸ ਵਿਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ
ਕਿਤੇ ਵੇਦ ਰੀਤ ਹੈ ਵੇਦ ਰੀਤ ਕੀ ਹੁੰਦਾ ਵੇਦ ਰੀਤ ਹੁੰਦਾ ਅੰਤਰਾਤਮਾ ਦੀ ਆਵਾਜ਼ ਅੰਤਰਾਤਮਾ ਹੈ ਨਾ ਵੇਦ ਹੈ ਗਿਆਨ ਦੀ ਰੀਤ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਦ ਨਾ ਪਾਵਤ ਵੇਦਾ ਵੇਦਾ ਅੰਤਰਾਤਮਾ ਨੂੰ ਕਹਿੰਦੇ ਨੇ ਉਹਨਾਂ ਦਾ ਭੇਦ ਪਾਇਆ ਨੀ ਉਹ ਵੇਦਾਂ ਨੇ ਜਿਹੜਾ ਸੱਚ ਤੇ ਖੜਾ ਉਹਨਾਂ ਦਾ ਭੇਦ ਪਾਇਆ ਨੀ ਆ ਜਿਹੜਾ ਮਾਨ ਹੈ 400 ਬੀਸੀਆਂ ਕਰਦਾ ਉਹ ਨੂੰ ਸਿੱਖਿਆ ਦੇ ਰਿਹਾ ਮੂਰਖ ਆ ਜਿਹੜੇ ਉਹ ਭੇਦ ਦਾ ਜਾਣ ਕਰ ਰਿਹਾ ਜਿਹੜਾ ਉਹ ਤੁਰਦਾ ਉਹਨੂੰ ਤਾਂ ਭੇਦ ਹੈ ਨੀ ਤੈਨੂੰ ਕਿੱਥੋਂ ਹੋ ਗਿਆ ਗੁਰਮਤ ਦਾ ਇਹਨੂੰ ਕਿੱਥੋਂ ਭੇਦ ਹੋ ਗਿਆ ਗੁਰਮਤ ਨਾਨਕ ਨੇ ਬਣਾਈ ਹੈ ਜੇ ਕੋਈ ਗੁਰਮਤ ਦੀ ਗੱਲ ਪੁੱਛ ਲਵੇ ਫਿਰ ਵਿਦਵਾਨ ਦਾ ਹੋਵੇ ਜਵਾਬ ਤੁਸੀਂ ਦਿਓ ਤੈਨੂੰ ਕੀ ਹੋਇਆ ਤੇਰੇ ਸੂਲ ਹੁੰਦਾ ਤੂੰ ਦੇ ਜਵਾਬ ਜਾਂ ਗੁਰਮਤ ਦੀ ਗੱਲ ਕੋਈ ਪੁੱਛੇ ਫਿਰ ਜਵਾਬ ਕੋਈ ਹੋਰ ਦੇਵੇ ਉਹ ਗੁਰਮਤ ਆਪ ਲਿਖਦਾ ਰੋਜ਼ ਵੀ ਮੈਂ ਉਹ ਜਾਣਦਾ ਗੁਰਮਤ ਨਾਨਕ ਨੇ ਚਲਾਇਆ ਸੀ ਇਹ ਚਲਾਇਆ ਸੀ ਉਹ ਚਲਾਇਆ ਸੀ ਹੋਰ ਵੀ ਜਦ ਕੋਈ ਗੱਲ ਪੁੱਛਦਾ ਗੁਰਮਤ ਦਾ ਭੇਜਦੀ ਫਿਰ ਤਾਂ ਤੂੰ ਲੋਕਾਂ ਨੂੰ ਕਹਿਣਾ ਤੁਸੀਂ ਦੋ ਜਵਾਬ ਤੇ ਤੂੰ ਹੀ ਦਿਆ ਕਰ ਜਵਾਬ ਜੇ ਤੈਨੂੰ ਪਤਾ ਸਮਝਦਾ ਪਤਾ ਨੀ ਵੀ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਮੈਂ ਕੀ ਹਾਂ ਤੂੰ ਆਪ ਪਾਗਲ ਹੈ ਆਪ ਸਦਾਈ ਹੈ ਸਾਰਿਆਂ ਨੂੰ ਪਤਾ ਵੀ ਤੂੰ ਸਦਾਈ ਹੈ ਤੇ ਤੂੰ ਬਹੁਤ ਸਿਆਣੇ ਨੇ ਬੰਦੇ
ਜਗਿੰਦਰ ਸਿੰਘ
ਹੋਰ ਕੌਣ ਜਗਿੰਦਰ ਸਿੰਘ ਦੀ ਗੱਲ ਕਰਦਾ ਹੁਣ ਮੈਂ ਕਿਹਦੀ ਕਰਦਾ ਜਿਹੜਾ ਰੋਜ਼ ਉਹ ਲਿਖੀ ਜਦ ਉਹਦੇ ਕੋਈ ਸਵਾਲ ਪੁੱਛਦਾ ਫਿਰ ਤਾਂ ਵਿਦਵਾਨਾਂ ਨੂੰ ਕਹਿ ਵੀ ਤੁਸੀਂ ਦੱਸੋ ਉਹ ਕਹਿੰਦਾ ਬਾਬੇ ਨਾਨਕ ਨੇ ਮੈਂ ਚਲਾਈ ਸੀ ਜੀ ਉਹ ਕੱਲ ਉਹਦਾ ਆਰਟੀਕਲ ਨੀ ਪੜਿਆ ਬਾਬੇ ਨਾਨਕ ਜਿਹੜੀ ਮੈਂ ਚਲਾਈ ਸੀ ਤਾਂ ਸਾਂਝੇ ਸਮਝ ਲਿਓ ਕੀ ਚਲਾਈ ਸੀ ਨਾਲ ਤੁਹਾਨੂੰ ਪਤਾ ਨੀ ਲੱਗਿਆ ਕਿਸੇ ਨੂੰ ਸਵਾਲ ਲੈਣੇ ਤੇ ਕੋਈ ਪਾਸ ਨੀ ਹੋਇਆ ਉਹ ਚ ਉਦੋਂ ਜਿਹੜੀ ਸੌਖੀ ਹੋਈ ਆ ਇਹ ਉਹ ਤਾਂ ਕਹਿੰਦਾ ਕੋਟਰ ਮੈਂ ਨਾਨਕ ਕਹੂ ਨਾਨਕ ਤਾਂ ਕਹਿੰਦਾ ਹੈਨ ਬਿਰਲੇ ਨਾ ਹੀ ਗਣੇ ਕੋਈ ਬਿਰਲਾ ਤੂੰ ਕਹਿੰਦਾ ਬਹੁਤ ਸੌਖੀ ਮਤ ਹੈ ਜੋ ਤੈਂ ਸਮਝਿਆ ਉਲਟਾ ਫਿਰ ਇਹ ਗੁਰਬਾਣੀ ਨੀ ਮੰਨਦੀ ਹੈ ਉਹਦਾ ਕਹਿੰਦਾ ਗਾਖੜੀ ਕਾਰ ਹੈ ਬਹੁਤ ਔਖੀ ਹੈ ਤੂੰ ਕਹਿੰਦਾ ਸੌਖੀ ਹੈ ਬਹੁਤ ਹੈ ਤੈਂ ਕੁਛ ਹੋਰ ਸਮਝਿਆ ਹੋਇਆ ਜਿੱਦਾਂ ਤੂੰ ਸਮਝੇਗਾ ਫਿਰ ਪਤਾ ਲੱਗੂਗਾ ਵੀ ਕੀ ਹੈ
ਕਹੂੰ ਵੇਦ ਰੀਤ ਕਹੂੰ ਤਾਂ ਸੰ ਵਪਰੀਤ
ਕਹੂੰ ਵੇਦ ਰੀਤ ਆ ਵੇਦ ਤੇ ਜਾਣਦੀ ਸੀ ਉਹਨੂੰ ਵੇਦ ਵੇਦ ਰੀਤ ਹੈ ਵੇਦ ਗਿਆਨ ਨੂੰ ਕਹਿੰਦੇ ਸੀ ਗਿਆਨ ਦੀ ਰੋਸ਼ਨੀ ਚੱਲਦਾ ਜਾਂ ਦੀਵਾ ਤੇਰੇ ਕੋਲ ਦਿੱਤਾ ਹੋਇਆ ਕਬੀਰ ਕਹਿੰਦਾ ਹੱਥ ਦੀਪ
ਕੋਲ
ਪੜਾ ਜਾਂ ਤੇਰੇ ਕੋਲ ਦੀਵਾ ਹੈ ਗਿਆਨ ਦਾ ਅਕਲ ਦਾ ਤੂੰ ਅਕਲ ਦੀ ਰੋਸ਼ਨੀ ਚੱਲ ਅੰਤਰਾਤਮਾ ਅਕਲ ਦਾ ਹੀ ਨਾ ਹੋਵੇ ਉਹਦੀ ਰੋਸ਼ਨੀ ਚ ਮਨ ਨਹੀਂ ਚੱਲਦਾ ਹੈ ਮਨ ਹਨੇਰੇ ਚੱਲਦਾ ਉਡਾਰੀਆਂ ਮਾਰਦਾ ਜੇ ਅਕਲ ਦੀ ਰੋਸ਼ਨੀ ਚ ਮਨ ਚੱਲੇ ਅਕਲ ਦੇ ਕਾਬੂ ਚ ਰਹਿ ਕੇ ਚੱਲੇ ਫਿਰ ਗਲਤੀਆਂ ਨਹੀਂ ਕਰਦਾ ਫਿਰ ਵਿਚਾਰ ਕੇ ਕੰਮ ਕਰਦਾ ਜਾਂ ਸੋਚ ਕੇ ਕਰਦਾ ਫਿਰ ਅਕਲ ਨੂੰ ਅਕਲ ਤੋਂ ਪੁੱਠਾ ਹੋ ਕੇ ਚੱਲਦਾ ਫਿਰ ਇਹ ਬੇਅਕਲੀ ਦਾ ਕੰਮ ਕਰਦਾ ਕਹੋ ਤਾਂ ਸੋ ਵਿਪਰੀਤ ਕਿਤੇ ਤਾਂ ਬੇਦਰੀਤ ਹੈ ਬੇਦਰੀਤ ਅੰਤਰਾਤਮਾ ਦੀ ਆਵਾਜ਼ ਹੈ ਵਿਪਰੀਤ ਕੀ ਹੈ ਵਿਪਰੀਤ ਕਲਪਨਾ ਜਿਹੜੀ ਸਾਡੀ ਆਪਣੀ ਸੋਚ ਹੈ ਨਾ ਬੇਦਰੀਤ ਤਾਂ ਕਹਿੰਦੀ ਹੈ ਹੁਕਮ ਦੇ ਨਾਲ ਚੱਲ ਕੁਦਰਤ ਦੇ ਨਾਲ ਚੱਲ ਆਪਣੀ ਮਰਜ਼ੀ ਹੈ ਸਾਡੀ ਕੁਦਰਤ ਤੋਂ ਵਿਰੋਧ ਕਰਦੀ ਹੈ ਉਹ ਇਹ ਵਿਪਰੀਤ ਹੈ ਦੋ ਤਰ੍ਹਾਂ ਦੇ ਹੁਕਮ ਨੇ ਇੱਕ ਹੁਕਮ ਕੀ ਹੈ ਮਨ ਭਾਵ ਦੇ ਇਹ ਵਿਪਰੀਤ ਹੈ ਪਾਣੇ ਚੱਲਣਾ ਬੇਦਰੀਤ ਹੈ ਵੇਦਰੀਤ ਚੱਲਣਾ ਪਾਣੇ ਚੱਲਣਾ ਨੁਕਸਾਨ ਹੋ ਗਿਆ ਕੋਈ ਨੀ ਭਾਈ ਹੋਣਾ ਹੀ ਸੀ ਹੋ ਗਿਆ ਇਹ ਵੇਦਰੀਤ ਹੈ ਕਿਉਂ ਹੋ ਗਿਆ ਉਹ ਲੜਾਈ ਕਰ ਲੈਣੀ ਘਰਦਿਆਂ ਨਾਲ ਜੇ ਕਿਸੇ ਤੇ ਹੋ ਗਿਆ ਇਹ ਵਿਪਰੀਤ ਹੈ ਨੁਕਸਾਨ ਤਾਂ ਕਿਸੇ ਤੇ ਵੀ ਹੋ ਸਕਦਾ ਵਿਚਾਰ ਕੇ ਨੀ ਚੱਲੇ ਇਹ ਤਾਂ ਕਹਿ ਸਕਦਾ ਭਾਈ ਵਿਚਾਰ ਕੇ ਨੀ ਚੱਲੇ ਤਾਂ ਸਭ ਵਿਪਰੀਤ
ਕਹੂੰ ਤਿਰਗੁਣ ਅਤੀਤ ਕਹੂੰ
ਜਿਹੜਾ ਜਿਹੜਾ ਬੇਦਰੀਤ ਆ ਉਹ ਤਿਰਗੁਣ ਅਤੀਤ ਹੋਊਗਾ ਬੇਦਰੀਤ ਇੱਕ ਮਾਰਗ ਹੈ ਸਟਾਰਟ ਬੇਦਰੀਤ ਤੋਂ ਹੀ ਹੋਣਾ ਸਟਾਰਟ ਅੰਤਰਾਤਮਾ ਦੇਖੋ ਨਾ ਸਟਾਰਟ ਤਾਂ ਕਿਤੋਂ ਹੋਣਾ ਹੀ ਹੈ ਨਾ ਸਟਾਰਟ ਕਿੱਥੋਂ ਹੋਣਾ ਦੇਵਤੇ ਤੋਂ ਸਟਾਰਟ ਹੋਣਾ ਜਿਹਨੇ ਮਾਨਸ ਤੇ ਦੇਵਤੇ
ਕੀ
ਦੇਵਤਾ ਬੇਦਰੀਤ ਤੇ ਚੱਲਦਾ ਸਟਾਰਟ ਹੈ ਇੱਥੋਂ ਜਿਹੜਾ ਅੰਤਰਾਤਮਾ ਦੀ ਆਵਾਜ਼ ਤੇ ਚੱਲਦਾ ਉਹ ਤਿਰਗੁਣ ਅਤੀਤ ਹੋ ਜਾਂਦਾ ਸਿਲੇਬਸ ਰੋਜ਼ ਬਦਲਦਾ ਰੋਜ਼ ਅਕਲ ਵਧਦੀ ਹੈ ਰੋਜ਼ ਨਵੀਂ ਅਕਲ ਆਉਂਦੀ ਹੈ ਤੇ ਜਨਮੇ ਜੋ ਸਿੱਖਦਾ ਉਹ ਤਿਰਗੁਣ ਅਤੀਤ ਹੋ ਜਾਂਦਾ ਤਿਰਗੁਣ ਅਤੀਤ ਕੀ ਹੈ ਜੋ ਤਮੋ ਸਤੋ ਤਿੰਨਾਂ ਗੁਣਾਂ ਦੇ ਉੱਪਰ ਉੱਠ ਖੜਦਾ
ਕਹੂੰ ਸੁਰਗੁਣ ਸਮੇਤ ਹੋ
ਇਹ ਰਜੋ ਤਮੋ ਸਤੋ ਗੁਣ ਵਾਲੇ ਨੂੰ ਅਵਤਾਰ ਮੰਨਦੇ ਨੇ ਗੁਰਬਾਣੀ ਉੱਤੋਂ ਇਹਨਾਂ ਦੇ ਅਵਤਾਰਾਂ ਤੋਂ ਉੱਤੇ ਉੱਠਣ ਦੀ ਗੱਲ ਕਰ ਰਹੀ ਹੈ ਇਹ ਤਿਰਪਣ ਜਿਹੜੇ ਨੇ ਨਾ ਤਿੰਨਾਂ ਕੋਲ ਵਾਲੇ ਨੂੰ ਅਵਤਾਰ ਮੰਨਦੇ ਨੇ। ਜਿਹੜਾ ਸਰਗੁਣ ਸਮੇਤ ਕਹਿੰਦੇ ਨੇ ਉਹ ਤਿੰਨਾਂ ਗੁਣਾਂ ਵਾਲੇ ਨੂੰ ਸਰਗੁਣ ਕਹਿੰਦੇ ਨੇ, ਤਾਂ ਸੁਰਗੁਣ ਲਿਖਿਆ, ਸਰਗੁਣ ਤਾਂ ਨੀ ਲਿਖਿਆ।
ਉਹ ਸਮੇਤ ਅਤੀਤ ਨਹੀਂ ਹੈ,
ਕੱਲ ਖੋਲੀ ਨਹੀਂ ਸੀ ਗੱਲ ਮੈਂ ਇਹ, ਸਰਗੁਣ ਕਿਉਂ ਨੀ ਲਿਖਿਆ, ਸੁਰਗੁਣ ਕਿਉਂ ਲਿਖਿਆ। ਸਾਡੀ ਬੋਲੀ ਚ ਗੁਰਮਤਿ ਬੋਲੀ ਸਰਗੁਣ ਤਾਂ ਨੇ, ਤੂੰ ਸਾਹਿਬ ਗੁਣੀ ਨੇ ਧੰਨ, ਉਹਦੇ ਕੋਲ ਨੇ ਗੁਣ। ਸਰਗੁਣ ਸਮੇਤ ਪਰਮੇਸ਼ਰ ਹੋਰ ਕੋਈ ਨੀ ਹੈ। ਜੇ ਸਾਡੇ ਕੋਲ ਗੁਣ ਆਉਂਦੇ ਵੀ ਨਾ, ਅਸੀਂ ਇਹ ਕਹਿੰਦੇ ਸਭ ਗੁਣ ਤੇਰੇ, ਮੈਂ ਨਾ ਹੀ
ਕੋਈ।
ਅੰਤਰਾਤਮਾ ਦੇ ਵਿੱਚ ਗੁਣ ਨੇ, ਮਨ ਕੋਲ ਕੋਈ ਗੁਣ ਨਹੀਂ ਹੈ। ਮਨ ਤਾਂ ਔਗਣ ਹਾਰਾ ਸੀ, ਇਹਨੇ ਔਗਣ ਕਰਨਾ ਹੀ ਛੱਡਣਾ, ਇਹਨੇ ਗੁਣ ਨਹੀਂ ਹਾਸਲ ਕਰਨਾ। ਕੋਈ ਗੁਣਾਂ ਦਾ ਖਜ਼ਾਨਾ ਤਾਂ ਅੰਦਰ ਵਾਲੇ ਕੋਲ ਹੈ, ਇਹਨੇ ਔਗਣ ਜਿਹੜੇ ਕਰੀ ਜਾਂਦਾ, ਗੁਣਾਂ ਨੂੰ ਬੈਲੈਂਸ ਕਰੀ ਜਾਂਦਾ ਉਹਦੇ ਨੂੰ, ਇਹਨੇ ਔਗਣ ਕਰਨਾ ਹੀ ਛੱਡਣਾ, ਇਹਨੇ ਉਹਦੇ ਨੇ ਕੁਛ ਨੀ ਕਰਨਾ। ਮਨ ਨੇ ਬਸ ਔਗਣ ਕਰਨਾ ਛੱਡ ਦੇਵੇ, ਬਾਕੀ ਲੋੜ ਕੁਛ ਨੀ ਇਹਨੂੰ ਕਰਨ ਦੀ। ਜੇ ਔਗਣ ਕਰਨਾ ਹੀ ਛੱਡਦੇ, ਤਿਰਗੁਣ ਅਤੀਤ ਹੋ ਗਿਆ, ਤਿਰਗੁਣ ਅਤੀਤ ਆਪੇ ਹੋ ਗਿਆ, ਔਗਣ ਛੱਡਦੇ। ਉਹ ਤਿੰਨੇ ਗੁਣ ਜਿਹਨਾਂ ਨੂੰ ਗੁਣ ਕਹਿੰਦੇ ਨੇ ਹਿੰਦੂ ਮਤ ਵਾਲੇ, ਔਗਣ ਨੇ ਉਹਨਾਂ ਨੂੰ ਗੁਣ ਮੰਨਦੇ ਨੇ, ਅਸਲ ਦੇ ਵਿੱਚ ਔਗਣ ਨੇ। ਤੇਰੇ ਗੁਣ ਬੈਠੇ ਖਾਈਏ, ਉਹੀ ਗੁਣ ਤਾਂ ਮਟਾਉਣੇ ਨੇ, ਖਤਮ ਕਰਨੇ ਨੇ। ਉਹ ਤਿੰਨੇ ਗੁਣ ਤਾਂ ਜੇ ਗੁਣ ਹੁੰਦੇ ਗੁਣ ਖਤਮ ਕਰੀਦੇ ਨੇ, ਉਹ ਗੁਣ ਨਹੀਂ ਖਤਮ ਕਰੀਦੇ, ਔਗਣ ਨੇ ਅਸਲ ਦੇ ਵਿੱਚ, ਉਹ ਗੁਣ ਕਹਿੰਦੇ ਨੇ ਉਹਨਾਂ ਨੂੰ। ਇੱਥੋਂ ਹੀ ਮਤ ਪੁੱਠੀ ਹੋਈ ਆ ਉਹਨਾਂ ਦੀ, ਇੱਥੋਂ ਹੀ ਪੰਡਿਤ ਨੇ ਬਾਟ ਪਾੜੀ ਹੈ, ਇੱਥੋਂ ਬਾਟ ਪਾੜੀ ਹੈ ਉਹਨਾਂ ਨੂੰ, ਔਗਣਾਂ ਨੂੰ ਗੁਣ ਮੰਨ ਲਿਆ। ਇਹ ਬ੍ਰਹਮਾ ਵਿਸ਼ਨੂੰ ਸ਼ਿਵਜੀ ਤਿੰਨੇ ਔਗਣ ਨੇ, ਤਿੰਨਾਂ ਕੋਲ ਇੱਕ ਗੁਣ ਹੈ ਇਹਨਾਂ ਕੋਲ, ਇੱਕੋ ਰਜੋ ਗੁਣ ਹੈ, ਇੱਕੋ ਸਤੋ ਗੁਣ ਹੈ, ਇੱਕੋ ਤਮੋ ਗੁਣ ਹੈ। ਤਮੋ ਗੁਣ ਸ਼ਿਵਜੀ ਨੂੰ ਬਣਾਤਾ ਇਹਨਾਂ ਨੇ, ਰਜੋ ਗੁਣ ਬ੍ਰਹਮਾ ਹੈਗਾ, ਵਿਸ਼ਨੂੰ ਸਦੋ ਗੁਣ ਹੈ। ਚਾਹੇ ਕਦੇ ਕੋਈ ਵਿਸ਼ਨੂੰ ਨੂੰ ਰਜੋ ਗੁਣ ਮਿਲਦਾ, ਬ੍ਰਹਮਾ ਨੂੰ ਸਦੋ ਗੁਣ ਮਿਲਦਾ, ਚੱਲ ਉਹ ਤਾਂ ਇੱਕੋ ਹੀ ਹੈ ਨੇ। ਇਹ ਇਹਨਾਂ ਦੇ ਵਿੱਚ ਵੀ ਫਰਕ ਹੈ, ਕਿ ਬ੍ਰਹਮ ਗਿਆਨੀ ਸਦੋ ਗੁਣ ਹੀ ਹੁੰਦਾ ਨਾ, ਕੋਈ ਉਹਨੂੰ ਮੰਨਦਾ ਉਹਦੀ, ਕੋਈ ਬ੍ਰਹਮਾ ਨੂੰ ਮੰਨ ਲੈਂਦਾ, ਕੋਈ ਮੰਨੇ, ਮਤਲਬ ਤਾਂ ਬੰਦਿਆਂ ਨੂੰ ਮੰਨਿਆ ਹੋਇਆ। ਸਵਾਲ ਤਾਂ ਆਪਣਾ ਤਾਂ ਇੰਨਾ ਹੀ, ਬੰਦਿਆਂ ਨੂੰ ਮੰਨਿਆ ਹੋਇਆ ਨਾ। ਅਸੀਂ ਤਿਰਗੁਣ ਅਤੀਤ ਦੀ ਗੱਲ ਕਰਦੇ ਹਾਂ, ਤਿੰਨਾਂ ਗੁਣਾਂ ਦੇ ਪਰੇ ਉੱਤੇ ਉੱਠ ਜਾਣ, ਜਿਹੜਾ ਤਿੰਨਾਂ ਗੁਣਾਂ ਉੱਤੇ ਉੱਪਰ ਉੱਠ ਗਿਆ, ਸੰਸਾਰ ਚ ਨਹੀਂ ਰਿਹਾ ਜਾਂਦਾ ਹੀ, ਉਹ ਜੀਵਨ ਮੁਕਤ। ਤਿਰਗੁਣ ਅਤੀਤ ਕਹੋ, ਸਰਗੁਣ ਸੁਰਗੁਣ ਸਮੇਤ,
ਸੁਰਗੁਣ ਸਮੇਤ,
ਸੁਰਗੁਣ ਸੁਰਗੁਣ ਸਮੇਤ ਕੀ ਹੈ? ਕੋਈ ਤਾਂ ਜੋ ਦੇਵਤਾ ਹੀ ਹੈ, ਦੇਵਤਾ ਹੀ ਹੈ ਨਾ, ਚੱਲਦਾ ਰਾਹ ਚ ਕੋਈ ਪਹੁੰਚ ਗਿਆ, ਜਿਹੜਾ ਤਿਰਗੁਣ ਅਤੀਤ ਹੋ ਗਿਆ, ਉਹ ਗੁਰਮੁਖ ਹੋ ਗਿਆ, ਜੀਵਨ ਮੁਕਤ ਹੋ ਗਿਆ। ਉਹ ਜਿਹੜਾ ਦੂਆ ਤਾਸੋ ਵਿਪਰੀਤ, ਕਹੂ ਬੇਦਰੀਤ, ਕਹੂ ਤਾਸੋ ਵਿਪਰੀਤ, ਉਹਦਾ ਵਿਪਰੀਤ ਵਾਲਾ ਉਹ ਦੋ ਹੈ ਉਹਦੇ ਚ, ਉਹਦੇ ਦੇਵਤੇ ਵੀ ਉਹਦੇ ਵਿੱਚ ਨਾ, ਰਾਕਸ਼ਸ ਵੀ ਉਹਦੇ ਵਿੱਚ ਹੀ ਨੇ। ਉਹ ਜਿਹੜੇ ਦੇਵਤੇ ਵਿਗੜ ਗਿਆ ਨਾ, ਜਿਹੜਾ ਦੁੱਧ ਉਹਦੇ ਦੇਵਤੇ ਕਹਾਉਂਦੇ ਨੇ ਨਾ, ਧਾਰਮਿਕ ਬੰਦੇ ਕਹਾਉਂਦੇ ਨੇ, ਗਾਂ ਤੁਰਦੇ ਨੀ, ਉਹ ਕੌਣ ਨੇ? ਚਾਲੇ ਤੇ ਯਾਰ ਮਿਲਣ ਕੋ ਵਿੱਚ ਅੜ ਗਿਆ ਚੀਤ, ਜਿਹੜੇ ਉਹ ਨੇ ਨਾ ਬੰਦੇ, ਉਹ ਰਾਕਸ਼ਾ ਦੇਵਤੇ ਇੱਕੋ ਜਿਹੇ ਨੇ। ਉਹਨਾਂ ਦੇ ਕੁੱਟ ਪੈਂਦੀ ਹੁੰਦੀ ਹੈ ਚੰਡੀ ਦੀ, ਉਹਨੇ ਚੰਡੀ ਚਰਿੱਤਰ ਦੇ ਚ ਕਰਕੇ ਆਇਆ ਆਪਾਂ ਸਾਰਾ ਵਿਚਾਰ ਕੇ। ਉਹ ਦੋਏ ਨੇ, ਉਹ ਵਿਪਰੀਤ ਨੇ ਦੋਏ, ਬੇਦਰੀਤ ਤੇ ਗੁਰਬਾਣੀ ਤੇ ਦੋਏ ਵਿਪਰੀਤ ਨੇ। ਜਿੰਨੇ ਗੋਲਕਧਾਰੀ ਨੇ ਪਤਾ ਲੱਗੇ ਤੇ ਵੀ ਗੁਰਬਾਣੀ ਨੂੰ ਨੀ ਮੰਨਦੇ, ਛੱਡਦੇ, ਛੱਡਣੀ ਚਾਹੁੰਦੇ, ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦੇ ਪਤਾ ਲੱਗੇ ਤੋਂ ਵੀ, ਉਹ ਸਾਰੇ ਬੇਦਰੀਤ ਤੇ ਉਲਟ ਨੇ, ਵਿਪਰੀਤ ਨੇ ਉਹ। ਪਤਾ ਲੱਗੇ ਤੇ ਵੀ ਨੀ ਜਿਹੜੇ ਮੰਨਦੇ ਨਾ, ਉਹ ਬੇਦਰੀਤ ਤੇ ਵਿਪਰੀਤ ਨੇ। ਗੁਰਮਤ ਬੇਦਰੀਤ ਹੈ ਤੇ ਵਿਪਰੀਤ ਨੇ ਉਹ, ਇਹਦੇ ਖਿਲਾਫ ਖੜੇ ਨੇ ਉਹ। ਕਹੂ ਬੇਦਰੀਤ, ਕਹੂ ਤਾਸੋ ਵਿਪਰੀਤ, ਕਹੂ ਤਿਰਗੁਣ ਅਤੀਤ। ਜਿਹੜੇ ਉਹ ਵਿਪਰੀਤ ਨਹੀਂ ਹੋਣਗੇ, ਉਹ ਤਿਰਗੁਣ ਅਤੀਤ ਹੋ ਜਾਣਗੇ। ਜਿਹੜੇ ਗੁਰਬਾਣੀ ਨੂੰ ਜਿਉਂ ਜਿਉਂ ਸੱਚ ਨੇੜੇ ਆ, ਉਹ ਕਬੂਲੀ ਜਾਣਗੇ। ਜਿਉ ਜਿਉ ਸੱਚ ਦਾ ਪਤਾ ਲੱਗੂ ਕਬੂਲੀ ਜਾਣਗੇ ਉੱਥੇ ਰੋਣ ਅਤੀਤ ਹੋ ਜਾਣਗੇ। ਇਹ ਕੈਟਾਗਰੀਆਂ ਨੇ ਦੱਸੀਆਂ, ਇਦੋਂ ਕੋਈ ਹੋਰ ਕੈਟਾਗਰੀ ਨਹੀਂ। ਜਿਹੜੇ ਡਟ ਕੇ ਵਿਰੋਧੀ ਹੋ ਜਾਣਗੇ ਉਹ ਖੁੱਲ੍ਹ ਕੇ ਵਿਰੋਧ ਕਰਨਗੇ। ਵਿਰੋਧ ਅਸਲ ਦੇ ਵਿੱਚ